ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹਮਰੀ ਬੇਦਨ ਤੋਂ ਜਾਣ ਦਾ ਸਾਹਿਬ ਅਵਰ ਗਜਨ ਸੁਖ ਹਮਰੀ ਬੇਦਨ ਤੋਂ ਜਾਣ ਦਾ ਸਾਹਿਬ ਅਵਰ ਕਜਨ ਕੋ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ ਸੱਚ ਸਭ ਝੂਠਾ ਜਿਸ ਕੋ ਆਖੀਆ ਸਾਹਿਬ ਦੂਜਾ ਨਾਹੀ ਕੋ ਸਭਨਾ ਵਿੱਚ ਤੂੰ ਵਰਤਦਾ ਸਾਹਿਬ ਸਭ ਤੁਝ ਧਿਆਵਾਂ ਦਿਨ ਰਾਤ ਸਭ ਤੁਝ ਹੀ ਉਥਾਵ ਮੰਗਦੇ ਮੇਰੇ ਸਾਹਿਬ ਤੂੰ ਸਭਨਾ ਕਰਨਾ ਇੱਕ ਬਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ ਤੁਝ ਤੋਂ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਭ ਸੁਦਾ ਮੇਰੇ ਸਾਹਿਬ ਸਭ ਤੁਝ ਹੀ ਨਾਹੀ ਸੁਨਾ ਸਭਨਾ ਦੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਾ ਮੇਰੇ ਸਾਹਿਬ ਜੋ ਭਾਵਾ ਤੇ ਰੱਖ ਤੂੰ ਮੇਰੇ ਪਿਆਰੇ ਸੱਚ ਮਾਨਕ ਕੇ ਪਾਪ ਸਾ ਸਭਨਾ ਦੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਾ ਮੇਰੇ ਸਾਹਿਬ ਜੋ ਭਾਵਾ ਤੇ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। गुरु सवारे गुरु के कीर्तनियों पासों गुरबाणी कीर्तन आप जी ने सरवण किया है। अमृत वेले सचखंड श्री हरिमंदर साहब जी के अंदर धन धन श्री गुरु ग्रंथ साहब जी महाराज सच्चे पातशाह जी ने प्रकाशमान होके जो मुख वाक साडे सारियां उत्ते कृपा कीती है, पावन शब्द तनासरी राग दे अंदर गुरु रामदास पातशाह जी का उचारण किया होया गुरु ग्रंथ साहब जी के मुबारक अंग 670 ते सुभाईमान है। आओ सतगुरु पावन शब्द दे राही जो उपदेश सिखिया जीवन जुगत सानू बख्शिश करते हैं तिस दे धारनी होने वास्ते जिन्नी भी सतसंगी गुरु चरणों विच जुड़े हो या देश विदेश दे अंदर लाइव प्रोग्राम दे राही इस सुभागे समय की संभाल कर रहे हो, सारे सुरतियां बिरतियां नूं टिकाओ, करो रसना पवित्र, गज के बोलो सतनाम वाहिगुरु।
सतनाम श्री वाहिगुरु साहिब जी। तनासरी महला चौथा।
तनासरी राग है, महला चौथा तो भाव गुरु नानक पातशाह जी के चौथे स्वरूप गुरु रामदास पातशाह जी का यह शब्द है।
मेरे साहा महर दर्शन सुख हो।
इस सारे शब्द के अंदर गुरु रामदास पातशाह जी ने शाह शब्द जिहड़ा है वह हर पंक्ति दे विच वरत्या, जिस दे अर्थ हन पातशाह, सज्जन सच्चा पातशाह, सिर शाहां दा शाह, जिहड़ा पातशाह दा भी पातशाह है, उस वास्ते ये अखर गुरु रामदास पातशाह जी ने वरत्या वाहिगुरु परमात्मा दे लई। मेरे शाह मैं हर दर्शन सुख होए, हे मेरे पातशाह, हे हरि परमात्मा, मेरे ते कृपा कर, तेरे दर्शनों दे राही तेरे दर्शनों द्वारा मैनू सुख प्राप्त होवे। हुण सुख दे खखे नूं औंकड़ लगा होया है, जिस दा भाव है अंदर दा सुख, जिहनूं आपां आत्मक आनंद कहिंदे हां। दुनिया दे पदार्थां विच सुख हैं पर इह सुख सदीव रहण वाले नहीं, क्योंकि महाराज ने पावन बाणी दे अंदर निर्णय दिता सुख ना ही बहुता धन खाटे, सुख ना ही पेखे नि ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਦਰਸ਼ਨ ਕਰਕੇ ਜਿਹੜਾ ਆਨੰਦ ਪ੍ਰਾਪਤ ਹੋਣਾ ਉਹ ਹੈ ਅਵਿਨਾਸ਼ੀ ਆਨੰਦ। ਵਾਹਿਗੁਰੂ ਦੇ ਦਰਸ਼ਨ ਕਿਵੇਂ ਹੋਣਗੇ? ਕਿਉਂਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਾਂ ਆਪਾਂ ਪੜ੍ਹਦੇ ਹਾਂ ਰੂਪ ਨਰੇਖਰ ਰੰਗ ਕਿਸ਼ ਤ੍ਰਿਉ ਗੁਣ ਤੇ ਪ੍ਰਭ ਭਿੰਨ। ਰੱਬ ਦੇ ਦਰਸ਼ਨ। ਹੁਣ ਭਾਈ ਸਾਹਿਬ ਜੀ ਨੇ ਆਪਣੀ ਕਵਿਤਾ ਦੇ ਅੰਦਰ ਕਿਰਪਾ ਕੀਤੀ ਤੇ ਰੱਬ ਨੂੰ ਪੁੱਛਿਆ, ਭਾਵੇਂ ਉੱਥੇ ਨਾਰਦ ਮੁਨੀ ਦਾ ਨਾਮ ਭਾਈ ਸਾਹਿਬ ਨੇ ਲਿਖਿਆ, ਉਹ ਆਖਦਾ ਰੱਬ ਜੀ ਤੇਰੇ ਘਰ ਵਿੱਚ ਆਉਣਾ ਹੋਵੇ, ਤੇਰੇ ਘਰ ਦਾ ਪਤਾ ਕੀ ਹੈ, ਜਿਹਨੂੰ ਆਪਾਂ ਐਡਰੈਸ ਕਹਿੰਦੇ ਹਾਂ, ਤੇਰੇ ਦਰਸ਼ਨ ਕਰਨੇ ਹੋਣ ਤੇ ਕਿੱਥੇ ਆਉਣਗੇ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ। ਭਾਈ ਸਾਹਿਬ ਕਹਿੰਦੇ ਨੇ ਜਵਾਬ ਮਿਲਿਆ ਨਿਜ ਘਰ ਮੇਰੇ ਨਾਰਦ ਮੁਨ, ਸਾਧ ਸੰਗਤ ਦਰਸ਼ਨ ਸਾਧ ਸੰਗ ਮੇਰੇ ਨਿਜ ਰੂਪ ਹੈ। ਸਾਧ ਸੰਗਤ ਵਿੱਚ ਹੀ ਮੇਰਾ ਘਰ ਹੈ ਤੇ ਸਾਧ ਸੰਗਤ ਦੇ ਦਰਸ਼ਨ ਵੀ ਮੇਰੇ ਦਰਸ਼ਨ ਨੇ। ਕਹਕੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਹੀ ਰੱਬ ਦਾ ਵਸ ਹੈ। ਕਹਕੇ ਇਹ ਗੱਲ ਆਪਾਂ ਇਉਂ ਸਮਝ ਲਈਏ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ। ਆ ਕਈ ਵਾਰੀ ਅਸੀਂ ਇਹ ਬਚਨ ਕਹਿੰਦੇ ਪਰ ਬੜੇ ਤਰਸ ਵਿੱਚ ਆ ਕੇ, ਵੈਸੇ ਹੈ ਸੱਚਾਈ ਤੇ ਸੱਚਾਈ ਕਹਿਣ ਲੱਗਿਆ ਵੀ ਸਾਨੂੰ ਡਰ ਲੱਗਦਾ। ਅਸੀਂ ਇੱਕੋ ਗੱਲ ਕਹਿੰਦੇ ਹਾਂ, ਰੱਬ ਦੇ ਬੰਦਿਆਂ ਨੂੰ ਦੁਖਾ ਨਾ, ਕਿਉਂਕਿ ਰੱਬ ਇਹਨਾਂ ਬੰਦਿਆਂ ਦੇ ਵਿੱਚ ਹੈ। ਐਵੇਂ ਨਹੀਂ ਸੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਦਰਸ਼ਨ ਜਿਹੜਾ ਹੈ ਕਿਸ ਦਾ ਕਰਨਾ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਤੇ ਖਾਲਸੇ ਵਿੱਚ ਹੀ ਸਤਿਗੁਰੂ ਹਨ। ਫਿਰ ਬੇਨਤੀ ਕਰਾਂ, ਇੱਕ ਬਚਨ ਆਪਾਂ ਪੜ੍ਹਦੇ ਹਾਂ, ਗਰੀਬਾਂ ਉੱਪਰ ਖਿੰਝੇ ਜੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾਰੀ। ਇੱਥੇ ਦਾੜੀ ਤੋਂ ਭਾਵ ਹੈ ਮੂੰਹ, ਕਿਉਂਕਿ ਮੂੰਹ ਤੇ ਦਾੜੀ ਹੈ। ਹੁਣ ਦਾੜੀ ਨੀ ਨਹੀਂ ਖਿੰਝਣਾ, ਦਾੜੀ ਨੀ ਗੁੱਸੇ ਵਿੱਚ ਨਹੀਂ ਆਉਣਾ, ਪਰ ਜਿਸ ਮੂੰਹ ਦੇ ਉੱਤੇ ਇਹ ਦਾੜੀ ਹੈ ਉਸ ਵੱਲ ਇਸ਼ਾਰਾ ਕੀਤਾ। ਗਰੀਬਾਂ ਉੱਪਰ ਖਿੰਝੇ ਦੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾਰੀ, ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੀ ਰੱਖ ਨੁਹਾਰ। ਮੈਂ ਬੇਨਤੀ ਕਰ ਰਿਹਾ ਸੀ, ਵਾਹਿਗੁਰੂ ਦੇ ਦਰਸ਼ਨ ਕੀ ਨੇ? ਸਾਧ ਸੰਗਤ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਦਰਸ਼ਨ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਅਰਦਾਸ ਹੈ ਮੇਰੇ ਪਾਤਸ਼ਾਹ ਵਾਹਿਗੁਰੂ ਜੀ, ਕਿਰਪਾ ਕਰ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ, ਜਿਸ ਨੂੰ ਪ੍ਰਾਪਤ ਕਰਕੇ ਮੈਨੂੰ ਸਦੀਵੀ ਸੁੱਖ, ਅੰਦਰ ਦਾ ਸੁੱਖ, ਆਤਮਕ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇ।
ਹਮਰੀ ਬੁਰਦਨ ਤੋ ਜਾਣ ਤਾ ਸਾਹਾ, ਅਵਰ ਕਜਨ ਕੋ
ਜਾਣਦਾ ਹੈ ਇਹ ਸੱਚੇ ਪਾਤਸ਼ਾਹ ਹੋਰ ਕੋਈ ਇਸ ਪੀੜਾ ਨੂੰ ਨਹੀਂ ਜਾਣਦਾ ਇਸ ਪੀੜਾ ਦਾ ਹੋਰ ਕਿਸੇ ਨੂੰ ਨਹੀਂ ਪਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਕ ਬਚਨ ਹੈ ਪਾਤਸ਼ਾਹ ਜੀ ਉਸ ਬਚਨ ਦੇ ਰਾਹੀਂ ਇਸ ਗੱਲ ਦੀ ਵਿਆਖਿਆ ਕਰਦੇ ਨੇ ਹਮਰੀ ਬੇਦਨ ਤੂੰ ਜਾਣ ਪਾਤਸ਼ਾਹ ਅਗਰ ਕਿਆ ਜਾਣੇ ਕੋਈ ਆਪ ਕਰੈ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਕੋ ਜਾਈਐ ਜੇ ਭੂਲੜਾ ਹੋਈ ਆਖਣ ਤਾਕੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਤਾਂ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਅੱਗੇ ਬੇਨਤੀ ਮਹਾਰਾਜ ਕਰਦੇ ਨੇ ਸੁਣੈ ਦੇਖੈ ਬਾਜ ਕਹੀਐ ਅਨਮੰਗਿਆ ਦਾਨ ਦੇਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਸਭ ਕੁਝ ਆਪ ਕਰਨ ਵਾਲਾ ਹੈ ਹੋਰ ਕੋਈ ਕੁਝ ਕਰਨ ਜੋਗਾ ਨਹੀਂ ਕਿਉਂਕਿ ਕੀਤਾ ਕਰਨਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ ਆਪਣੀ ਕੀਤਾ ਕਿਸੋ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਰੱਬ ਆਪ ਸਭ ਕੁਝ ਕਰਨ ਵਾਲਾ ਹੈ ਉਸ ਤੋਂ ਬਗੈਰ ਹੋਰ ਕਰਤਾ ਹੈ ਹੀ ਕੋਈ ਕਰਤਾ ਉਹ ਆਪ ਹੈ ਇੱਕ ਗੱਲ ਧਿਆਨ ਵਿੱਚ ਰੱਖਣੀ ਆ ਪੋਹ ਦਾ ਮਹੀਨਾ ਸਾਰਾ ਸਤਿਗੁਰੂ ਮਹਾਰਾਜ ਦੇ ਪਰਿਵਾਰ ਨਾਲ ਸਤਿਗੁਰੂ ਦੇ ਬਿੰਦੀ ਤੇ ਨਾਦੀ ਪੁੱਤਰਾਂ ਦੇ ਨਾਲ ਉਹਨਾਂ ਦੀਆਂ ਸ਼ਹਾਦਤਾਂ ਦੇ ਨਾਲ ਇਹ ਭਰਿਆ ਹੋਇਆ ਹੈ ਤੇ ਅਰਦਾਸ ਕਰਦੇ ਹਾਂ ਆਪਾਂ ਰੋਜ਼ ਗੁਰੂ ਕੇ ਚਰਨਾਂ ਦੇ ਵਿੱਚ ਪੰਜਾਂ ਪਿਆਰਿਆਂ ਵਾਲਾ ਪਹਿਰਾ ਵੀ ਤੇ ਸਿੰਘਾਂ ਸਿੰਘਣੀਆਂ ਵਾਲਾ ਪਹਿਰਾ ਵੀ ਬਚਨ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਰਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਅੰਮ੍ਰਿਤ ਕੀਤਾ ਨਾਮ ਜਪਣ ਵਾਲਿਆਂ ਦੀ ਗੱਲ ਵੀ ਦੇਗਾਂ ਚਲਾਉਣ ਵਾਲਿਆਂ ਦੀ ਗੱਲ ਵੀ ਤੇਗਾਂ ਚਲਾਉਣ ਵਾਲਿਆਂ ਦੀ ਗੱਲ ਵੀ ਤੇ ਨਾਲ ਵੇਖ ਕੇ ਅਣਡਿੱਠ ਕੀਤਾ ਵਾਲਿਆਂ ਦੀ ਗੱਲ ਵੀ ਇਹ ਕੰਮ ਬੜਾ ਔਖਾ ਹੈ ਬਾਕੀ ਕੰਮ ਵੀ ਸੌਖੇ ਨਹੀਂ ਨਾਮ ਜਪਣਾ ਸੌਖਾ ਨਹੀਂ ਵੰਡ ਛਕਣਾ ਸੌਖਾ ਨਹੀਂ ਜਾਂ ਤੇਗ ਚਲਾਰੀ ਸੌਖੀ ਨਹੀਂ ਪਰ ਮੈਂ ਬੇਨਤੀ ਕਰਾਂ ਵੇਖ ਕੇ ਅਣਡਿੱਠ ਕਰਨਾ ਜਿਹੜਾ ਨਾ ਇਹ ਬੜਾ ਔਖਾ ਹੈ ਬੜਾ ਔਖਾ ਹੈ ਸਤਿਕਾਰਯੋਗ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦੀ ਵੀ ਇੱਕ ਗੱਲ ਸੁਣ ਰਿਹਾ ਸੀ ਕੈਸ਼ ਦੇ ਰਾਹੀਂ ਉਹ ਕਹਿੰਦੇ ਨੇ ਮੇਰੇ ਕੋਲ ਇੱਕ ਪ੍ਰੇਮੀ ਆਇਆ ਤੇ ਕਹਿਣ ਲੱਗਾ ਮਸਕੀਨ ਜੀ ਆਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਨਾ ਕੇਵਲ ਤੁਹਾਨੂੰ ਦੱਸਣ ਲੱਗਾ ਤੇ ਤੁਸੀਂ ਆਪਣੇ ਕੋਲ ਹੀ ਰੱਖਣੀ ਕਿਸੇ ਹੋਰ ਨੂੰ ਨਹੀਂ ਦੱਸਣੀ ਇਹ ਆਪਣੇ ਕੋਲ ਹੀ ਰੱਖਣੀ ਕਿਸੇ ਹੋਰ ਨੂੰ ਨਹੀਂ ਦੱਸਣੀ ਤੇ ਮਸਕੀਨ ਜੀ ਕਹਿਣ ਲੱਗੇ ਵੀ ਗੱਲ ਇਹ ਆ ਵੀ ਜਿਹੜੇ ਤੇਰੇ ਅੰਦਰ ਨਹੀਂ ਟਿਕਦੀ ਪਈ ਮੇਰੇ ਅੰਦਰ ਟਿਕੇਗੀ ਇਸ ਵਾਸਤੇ ਸੱਚਾਈ ਇਹ ਹੈ ਵੀ ਮੈਨੂੰ ਦੱਸ ਹੀ ਨਾ ਕਿਉਂਕਿ ਤੇਰੇ ਨਾਲ ਵਾਪਰੀ ਹੈ ਤੇਰੇ
ਅੰਦਰ ਟਿਕਦੀ ਨੀ, ਮੇਰੇ ਅੰਦਰ ਕਿਵੇਂ ਟਿਕ ਜਾਵੇਗੀ? ਸੱਚੀ ਗੱਲ ਹੈ ਸਾਧ ਸੰਗਤ, ਅਸੀਂ ਆਮ ਤੌਰ ਤੇ ਗੱਲ ਕਹਿੰਦੇ ਹਾਂ ਤੈਨੂੰ ਦੱਸ ਰਿਹਾ ਕਿਸੇ ਹੋਰ ਨੂੰ ਨਾ ਦੱਸੀ, ਪਰ ਧਿਆਨ ਦੇਵਿਓ ਜਿਹੜੀ ਗੱਲ ਤੁਰ ਪਈ ਹੈ ਉਹ ਤੁਰ ਪਈ। ਪਰ ਮੈਂ ਬੜਾ ਹੈਰਾਨ ਹੁੰਦਾ, ਰੱਬ ਦਾ ਇਹ ਬਿਰਧ ਹੈ, ਗੁਰੂ ਦਾ ਇਹ ਬਿਰਧ ਹੈ ਤੇ ਗੁਰੂ ਨੂੰ ਦੱਸ, ਗੁਰੂ ਕਿਸੇ ਨੂੰ ਨਹੀਂ ਦੱਸੇਗਾ। ਰੱਬ ਨੂੰ ਦੱਸ, ਰੱਬ ਕਿਸੇ ਨੂੰ ਨਹੀਂ ਦੱਸੇਗਾ, ਬਲਕਿ ਤੇਰੀ ਸੁਣੀ ਹੋਈ ਗੱਲ ਨੂੰ ਸੁਣ ਕੇ ਤੇਰਾ ਜਿਹੜਾ ਹੈ ਉਹ ਪਰਦਾ ਟੱਕੇਗਾ। ਫਿਰ ਧਿਆਨ ਦੇਵਿਓ, ਆਪਾਂ ਆਮ ਤੌਰ ਤੇ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ। ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ ਗਰਬ ਨੂੰ ਕੀਜੀਏ ਰੰਕ ਨਾ ਹੱਸੀਏ ਸੋਈ, ਅਜੇ ਸੁਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਈ। ਪਰ ਦੂਜਿਆਂ ਦੀ ਨਾਵ ਡੁੱਬਦੀ ਵੇਖ ਕੇ, ਭਾਵੇਂ ਉਹ ਸਮਾਜਿਕ ਤੌਰ ਤੇ ਡੁੱਬੇ, ਭਾਵੇਂ ਆਰਥਿਕ ਤੌਰ ਤੇ ਡੁੱਬੇ, ਭਾਵੇਂ ਧਾਰਮਿਕ ਤੌਰ ਤੇ ਡੁੱਬੇ, ਸਾਡੇ ਵਾਸਤੇ ਤਮਾਸ਼ਾ ਹੈ, ਸਾਡੇ ਵਾਸਤੇ ਤਮਾਸ਼ਾ ਹੈ। ਅਸੀਂ ਦੂਜਿਆਂ ਦੀ ਬੇੜੀ ਡੁੱਬਦੀ ਵੇਖ ਕੇ ਹੱਸਦੇ ਹਾਂ, ਪਰ ਜੇ ਇਹ ਗੱਲ ਚੇਤੇ ਰਹੇ, ਅਜੇ ਤਾਂ ਸੰਸਾਰ ਵਿੱਚ ਹੀ, ਪਤਾ ਨਹੀਂ ਕਦੋਂ ਕੀ ਹੋ ਜਾਣਾ, ਕਿਸ ਵੇਲੇ ਵਾਪਰ ਜਾਣਾ, ਤੇ ਫਿਰ ਬੰਦਾ ਸਾਧ ਸੰਗਤ ਖੌਫ ਕਰੇ, ਆਪਣੇ ਡਰ ਦੇ ਅੰਦਰ ਭੈ ਮੰਨੇ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰੱਬ ਜੀ ਮੇਰੀ ਬੇਦਨ ਕੇਵਲ ਤੂੰ ਜਾਣਦਾ, ਹੋਰ ਮੇਰੀ ਬੇਦਨ ਨੂੰ ਕੋਈ ਨਹੀਂ ਜਾਣਦਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ, ਆਖੂ ਤਾਂ ਕੋ ਜਾਈਏ ਜੇ ਭੁੱਲੜਾ ਹੋਈ, ਰੱਬ ਨੂੰ ਤਾਂ ਆਖੀਏ ਜੇ ਰੱਬ ਨੂੰ ਸਾਡੇ ਬਾਰੇ ਪਤਾ ਨਾ ਹੋਵੇ। ਉਹ ਤਾਂ ਜਾਣਦਾ ਸਭ ਕੁਝ ਸਾਡੇ ਅੰਦਰ ਵੀ, ਨਾ ਅਸੀਂ ਸਾਧ ਸੰਗਤ ਸੁਣਾਨੀ ਹਾਂ, ਨਾ ਅਸੀਂ ਬੋਲਦੇ ਹਾਂ, ਨਾ ਅਸੀਂ ਮੰਗਦੇ ਹਾਂ, ਪਰ ਰੱਬ ਸਾਨੂੰ ਬਗੈਰ ਸੁਣਿਓ, ਬਗੈਰ ਦੇਖਿਓ, ਬਗੈਰ ਬੋਲਿਓ, ਅਨਮੰਗਿਆ ਹੀ ਦਾਤਾਂ ਦਿੱਤੇ ਜਾ ਰਹੇ, ਕਿਰਪਾ ਕਰ ਰਹੇ। ਕਿਉਂਕਿ ਅੰਤਰਜਾਮੀ ਉਹ ਸਾਡੇ ਦੇ ਅੰਦਰ ਦੀ ਜਿਹੜੀ ਜਾਣਦਾ ਹੈ, ਤੇ ਮਹਾਰਾਜ ਨੇ ਇਸੇ ਵਾਸਤੇ, ਪਿਆਰੇ ਧਿਆਨ ਦੇਵਿਓ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਪੰਜਾਂ ਪਿਆਰਿਆਂ ਦੀ, ਚਾਰ ਸਾਹਿਬਜ਼ਾਦਿਆਂ ਦੀ, ਚਾਲੀ ਮੁਕਤਿਆਂ ਦੀ ਗੱਲ ਆਪਾਂ ਪੜ੍ਹਦੇ ਹਾਂ, ਇਹ ਅਵਸਥਾ ਕਿਵੇਂ ਬਣੀ ਤੇ ਆਖਿਆ ਪੰਥ ਨੇ ਅਰਦਾਸ ਬਣਾਉਣ ਲੱਗਿਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਦੀ ਕਮਾਈ ਕੀ? ਉਹਨਾਂ ਨੇ ਜੀਵਨ ਦੇ ਅੰਦਰ ਕੇਵਲ ਇਹ ਆਧਾਰ ਬਣਾਇਆ, ਕਿਹੜਾ? ਏਕੋ ਹੈ ਭਾਈ, ਏਕੋ ਹੈ ਸਾਹਿਬ, ਮੇਰਾ ਏਕੋ ਹੈ। ਉਹਨਾਂ ਨੇ ਆਧਾਰ ਬਣਾਇਆ ਤੇ ਅਰਦਾਸ ਕੀਤੀ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਕਿਉਂਕਿ ਸੁੱਖਾਂ ਦੁੱਖਾਂ ਦਾ ਦਾਤਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਤੇ ਇਸ ਵਾਸਤੇ ਕਬੀਰ ਜੀ ਆਖਦੇ ਨੇ, ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉਂ ਸੰਪੈ ਤਿਉਂ ਬਿਪਤ ਹੈ, ਬਿਧ ਨੇ ਰਚਿਆ ਸੋ ਹੋਈ, ਕਿਉਂਕਿ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝੇ ਹੋਏ ਪਾਸ, ਮੇਰਾ ਦੁੱਖ ਵੀ ਤੇ ਸੁੱਖ ਵੀ ਤੇਰੇ ਕੋਲ ਹੈ, ਸੁੱਖ ਵੀ ਤੇਰੇ ਕੋਲੋਂ ਮੰਗਣੇ ਨੇ, ਜੇ ਦੁੱਖ ਆਇਆ ਹੈ ਤੇ ਦੁੱਖ ਹਰਨ ਵਾਸਤੇ ਵੀ ਅਰਦਾਸ ਤੇਰੇ ਕੋਲ ਕਰਨੀ ਹੈ, ਕਿਉਂਕਿ ਮੇਰੇ ਅੰਦਰ ਦੀ ਪੀੜਾ ਮੇਰੇ ਪਾਤਸ਼ਾਹ ਕੇਵਲ ਤੂੰ ਹੀ ਜਾਣਦਾ ਹੈ, ਹੋਰ ਇਸ ਪੀੜਾ ਨੂੰ ਕੋਈ ਨਹੀਂ ਜਾਣਦਾ।
ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਮੇਰੇ ਪਾਤਸ਼ਾਹ ਤੂੰ ਸੱਚਾ ਮਾਲਕ ਹੈ, ਦੁਨੀਆਂ ਦੇ ਅੰਦਰ ਮਾਲਕ ਬਹੁਤ ਨੇ ਪਰ ਸੱਚੇ ਮਾਲਕ ਕੋਈ ਨਹੀਂ।
ਹਕੀਕਤ ਇਹ ਹੈ ਦੁਨੀਆਂ ਵਿੱਚ ਕਈ ਵਾਰੀ ਜਿਹੜਾ ਮਾਲਕ ਹੁੰਦਾ ਉਹ ਨੌਕਰ ਬਣ ਜਾਂਦਾ, ਨੌਕਰ ਜਿਹੜਾ ਉਹ ਮਾਲਕ ਬਣ ਜਾਂਦਾ। ਕਈ ਵਾਰੀ ਮਾਲਕ ਨੂੰ ਮਜ਼ਬੂਰ ਹੋ ਕੇ ਨੌਕਰ ਦੇ ਕੋਲ ਨੌਕਰੀ ਕਰਨੀ ਪੈਂਦੀ। ਇਸ ਸੰਸਾਰ ਦੇ ਵਿੱਚ ਤੁਸੀਂ ਵੇਖਿਆ ਹੋਣਾ, ਪਰ ਜੇ ਮਾਲਕ ਹੈ ਸੱਚਾ ਤੇ ਕੇਵਲ ਵਾਹਿਗੁਰੂ ਪਰਮਾਤਮਾ ਹੈ, ਉਹ ਅੱਜ ਵੀ ਸੱਚਾ ਹੈ, ਆਦਿ ਵਿੱਚ ਵੀ ਸੱਚਾ ਸੀ, ਯੁਗਾਂ ਦੇ ਆਦਿ ਵਿੱਚ ਵੀ ਸੱਚਾ ਸੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਰਹੇਗਾ, ਕਿਉਂਕਿ ਬਚਨ ਹੀ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਤੇ ਆਵਾਜ਼ ਮਾਰੀ ਸਤਿਗੁਰਾਂ ਨੇ, ਹਰ ਧਿਆਵੋ ਆਦ ਸੱਤੇ ਜੁਗਾਦ ਸੱਤੇ ਪ੍ਰਪੱਖ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸੋਨ। ਮੈਂ ਨਾਨਕ ਦਾਸ ਦਾਸਾਂ ਦਾ ਦਾਸ ਹਾਂ, ਕਿਹਨਾਂ ਦਾ? ਜਿਹੜੇ ਉਹਨੂੰ ਧਿਆਉਂਦੇ ਨੇ, ਜਿਹੜਾ ਆਦਿ ਵਿੱਚ ਵੀ ਸੱਚਾ ਸੀ, ਯੁਗਾਂ ਦੇ ਮੁੱਢ ਵਿੱਚ ਵੀ ਸੱਚਾ ਸੀ, ਹੁਣ ਪ੍ਰਤੱਖ ਰੂਪ ਵਿੱਚ ਵੀ ਸੱਚਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚਾ ਹੀ ਰਹੇਗਾ। ਸੱਚਾ ਸਾਹਿਬ ਉਹ ਵਾਹਿਗੁਰੂ ਪਰਮਾਤਮਾ ਸੱਚਾ ਮਾਲਕ ਹੈ। ਸੱਚ ਤੂੰ ਮੇਰੇ ਸ਼ਾਹ, ਤੇਰਾ ਕੀ ਆ ਸੱਚ ਸਭ ਹੋਏ। ਜੇ ਆਪ ਸੱਚਾ ਤੇ ਉਸਦਾ ਕੀਤਾ ਹੋਇਆ ਹਰ ਕੰਮ ਵੀ ਸੱਚਾ ਹੈ, ਹਰ ਕੰਮ ਹਰ ਚੀਜ਼ ਉਸ ਦੀ ਸੱਚੀ ਹੈ। ਸਤਸੰਗਤ, ਇੱਕ ਪਾਸੇ ਆਪਾਂ ਪੜ੍ਹਦੇ ਹਾਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਸੇ ਹੀ ਸਲੋਕ ਦੇ ਅੰਤ ਵਿੱਚ ਮਹਾਰਾਜ ਕਹਿੰਦੇ ਨੇ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਜਦੋਂ ਤੇਰੇ ਨਾਲੋਂ ਟੁੱਟ ਜਾਵਾਂਗੇ, ਵੱਖਰੇ ਹੋ ਜਾਵਾਂਗੇ, ਫਿਰ ਝੂਠ ਹੈ, ਤੇਰੇ ਨਾਲ ਜੁੜੇ ਹੋਏ ਹਾਂ ਤੇ ਫਿਰ ਹਰ ਤੇਰੀ ਚੀਜ਼ ਬਣਾਈ ਹੋਈ ਜਿਹੜੀ ਨਾ ਉਹ ਸੱਚੀ ਹੈ। ਮਹਾਰਾਜ ਕਿਰਪਾ ਕਰਦੇ ਨੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀ ਆ ਸੱਚ ਸਭ ਹੋਏ। ਝੂਠਾ ਕਿਸਕੋ ਆਖੀਏ ਸ਼ਾਹ, ਮਹਾਰਾਜ ਆਖਦੇ ਨੇ ਫਿਰ ਝੂਠਾ ਕਿਹਨੂੰ ਆਖੀਏ, ਕਿਉਂਕਿ ਸਾਰਿਆਂ ਦੇ ਵਿੱਚ ਤੂੰ ਹੈ, ਤੇਰੇ ਤੋਂ ਬਗੈਰ ਹੈ ਹੀ ਕੋਈ ਨਹੀਂ, ਝੂਠਾ ਕਿਹਨੂੰ ਕਹੀਏ। ਧਿਆਨ ਦੇਵੋ ਸਤਸੰਗਤ, ਆ ਬੈਠਿਆਂ ਬੈਠਿਆਂ ਇੱਥੇ ਵਿਚਾਰ ਆ ਰਿਹਾ ਸੀ ਇਸ ਪੰਕਤੀ ਬਾਰੇ। ਆਪਾਂ ਦੁਨਿਆਵੀ ਕੋਟਾਂ ਦੇ ਵਿੱਚ ਜਾਂਦੇ, ਉੱਥੇ ਧਾਰਮਿਕ ਜਿਹੜੀਆਂ ਨੇ ਪੁਸਤਕਾਂ ਗ੍ਰੰਥ, ਉਹਨਾਂ ਉੱਤੇ ਹੱਥ ਕਿਉਂ ਰਖਵਾਇਆ ਜਾਂਦਾ ਹੈ? ਮੇਰੀ ਬੇਨਤੀ, ਭਾਵੇਂ ਗੀਤਾ ਹੋਵੇ, ਭਾਵੇਂ ਰਮਾਇਣ ਹੋਵੇ, ਜਾਂ ਬਾਈਬਲ ਹੋਵੇ, ਜਾਂ ਸਾਡਾ ਗੁਟਕਾ ਸਾਹਿਬ ਵੀ ਹੁੰਦਾ, ਕਿਉਂ ਰਖਾਇਆ ਜਾਂਦਾ ਹੈ? ਕਿ ਬੰਦਾ ਸੱਚ ਨਾਲ ਜੁੜਿਆ ਰਹੇ। ਆ ਵੇਖੋ ਨਾ, ਜਦੋਂ ਸ਼ਸਤਰ ਕੰਮ ਨਹੀਂ ਆਏ, ਘੇਰਾ ਪਾ ਕੇ ਸਭ ਕੁਝ ਤਰੀਕੇ ਵਰਤ ਲੈ, ਉਸ ਵੇਲੇ ਧਾਰਮਿਕ ਗ੍ਰੰਥਾਂ ਦੀ ਓਟ ਲਈ ਗਈ ਤੇ ਧਾਰਮਿਕ ਬੰਦਿਆਂ ਨੂੰ ਭੇਜਿਆ ਗਿਆ, ਧਾਰਮਿਕ ਬੰਦਿਆਂ ਨੂੰ ਭੇਜਿਆ ਗਿਆ, ਧਾਰਮਿਕ ਗ੍ਰੰਥਾਂ ਦੀ ਓਟ ਲਈ ਗਈ। ਪਰ ਜਿਹੜਾ ਸੱਚ ਨਾਲ ਜੁੜਿਆ ਹੋਇਆ ਸੀ, ਉਹਨੂੰ ਪਤਾ ਹੈ ਝੂਠੇ ਨੇ ਜਿਹੜੇ ਗ੍ਰੰਥ ਭੇਜ ਰਹੇ ਨੇ, ਧਾਰਮਿਕ ਬੰਦਿਆਂ ਨੂੰ ਭੇਜ ਰਹੇ ਨੇ, ਪਤਾ ਸੀ ਕਿ ਇਹ ਝੂਠੇ ਨੇ, ਪਰ ਫਿਰ ਵੀ ਗ੍ਰੰਥਾਂ ਉੱਤੇ ਇਤਬਾਰ ਕਰਦਿਆਂ ਇਹ ਝੂਠੇ ਨਹੀਂ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਧਿਆਨ ਦੇਵੋ ਸਤਸੰਗਤ, ਗੀਤਾ ਦੀ ਕਸਮ ਖਾਣ ਵਾਲੇ ਸੱਚੇ ਨੇ ਜਾਂ ਜਿਹੜਾ ਗੀਤਾ ਦੇ ਉੱਤੇ ਇਤਬਾਰ ਕਰਦਾ ਉਹ ਸੱਚਾ? ਕੁਰਾਨ ਦੇ ਉੱਤੇ ਸੈਨ ਕਰਨ ਵਾਲਾ ਔਰੰਗਜ਼ੇਬ ਸੱਚਾ ਹੈ ਜਾਂ ਜਿਹੜਾ ਕੁਰਾਨ ਨੂੰ
ਆਇਆ ਵੇਖ ਕੇ ਉਸ ਉੱਤੇ ਇਤਬਾਰ ਕਰਦਾ ਉਹ ਸੱਚਾ। ਬੇਸ਼ੱਕ ਸੱਚ ਦੀ ਖਾਤਰ ਸੱਚ ਦੇ ਨਾਲ ਜੁੜਨ ਕਰਕੇ ਬੜਾ ਨੁਕਸਾਨ ਹੋਇਆ ਦੁਨਿਆਵੀ ਤੌਰ ਤੇ, ਪਰ ਸੱਚ ਬੋਲਣ ਵਾਲੇ ਨੇ ਜਿਹਨੇ ਆਖਿਆ ਸੀ ਸਾਚ ਕਹੂੰ ਸੁਣ ਲਿਓ ਸਦੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਧਿਆਨ ਦੇਵਿਓ। ਉਹਨੇ ਧਰਮ ਗ੍ਰੰਥਾਂ ਦਾ ਸਤਿਕਾਰ ਕੀਤਾ ਤੇ ਇਸੇ ਵਾਸਤੇ ਹੈ ਕਾਜੀ ਸੀ, ਸ਼ਨਾਖਤ ਕਰਨ ਵਾਸਤੇ ਆਇਆ। ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਕਿਤੇ ਭੇਸ ਬਣਾ ਕੇ ਨਿਕਲ ਨਾ ਜਾਣ, ਪਰ ਉਹਨੇ ਸ਼ਿਜਦਾ ਕਰਕੇ ਗੱਲ ਕਹੀ ਸੀ ਕਿ ਵਾਕਿਆ ਹੀ ਉੱਚਦੇ ਪੀਰ ਨੇ। ਕੌਣ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਸ ਵਾਸਤੇ? ਆਪ ਜੀ ਧਿਆਨ ਦੇਵਿਓ, ਧਰਮ ਗ੍ਰੰਥਾਂ ਦਾ ਓਟ ਆਸਰਾ, ਧਰਮ ਗ੍ਰੰਥਾਂ ਨੂੰ ਲਿਜਾਣ ਵਾਲੇ ਧਰਮੀ ਬੰਦੇ ਭੇਜੇ ਗਏ। ਅੱਜ ਵੀ ਕੋਟਾਂ ਦੇ ਅੰਦਰ ਤੁਸੀਂ ਵੇਖੋ ਆ ਜਿੰਨੇ ਵਕੀਲ ਵਕਾਲਤ ਕਰਦੇ ਨੇ ਐਡਵੋਕੇਟ, ਮੇਰਾ ਉਹਨਾਂ ਦੇ ਕਿੱਤੇ ਉੱਤੇ ਕੋਈ ਕਿੰਤੂ ਨਹੀਂ। ਕੋਈ ਕਵੇ ਵੀ ਸਾਡੇ ਕਿੱਤੇ ਉੱਤੇ ਕਿੰਤੂ ਕੀਤਾ ਗਿਆ, ਨਹੀਂ ਕਿੰਤੂ ਨਹੀਂ। ਪਰ ਧਿਆਨ ਦੇਵੋ, ਆਪਾਂ ਸਾਰੇ ਜਾਣਦੇ ਹਾਂ ਜਿੰਨੇ ਬੈਠੇ ਹੋਏ ਹਾਂ, ਸਾਨੂੰ ਵਾਹ ਪੈਂਦੀ ਹੈ, ਸਾਨੂੰ ਇਹ ਕਿਹਾ ਜਾਂਦਾ ਹੈ ਵੀ ਆਹ ਨਹੀਂ ਤੂੰ ਆਹ ਬੋਲਣਾ, ਆਹ ਨਹੀਂ ਤੂੰ ਆਹ ਬੋਲਣਾ ਸਿਖਾਇਆ ਜਾਂਦਾ ਹੈ। ਹਜ਼ਾਰਾਂ ਰੁਪਈਏ ਆਪਾਂ ਖਰਚ ਕਰਦੇ ਉਹਨਾਂ ਦੀ ਫੀਸ ਦੇ ਕੇ, ਪਰ ਦੱਸਦੇ ਕੀ ਨੇ ਵੀ ਤੂੰ ਆਹ ਬੋਲਣਾ ਤੂੰ ਆਹ ਕਹਿਣਾ। ਮੈਂ ਬੇਨਤੀ ਕਰ ਰਿਹਾ ਸੀ ਪਿਆਰੇ, ਸੱਚ ਨਾਲ ਜੁੜਿਆ ਹੋਇਆ ਬੰਦ ਬੰਦ ਕਟਾ ਲਏਗਾ, ਚਰਖੜੀਆਂ ਤੇ ਚੜ ਜਾਏਗਾ, ਪਰ ਉਹ ਸੱਚ ਸੱਚ ਹੀ ਰਹੇਗਾ। ਉਹਨਾਂ ਨੇ ਸੱਚੇ ਨਾਲ ਹੀ ਜੁੜਨਾ, ਜਿਹੜਾ ਸੱਚੇ ਨਾਲ ਜੁੜਿਆ ਹੋਇਆ ਉਹਨੂੰ ਸਾਰਿਆਂ ਵਿੱਚ ਹੀ ਸੱਚਾ ਨਜ਼ਰ ਆਉਂਦਾ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਵਾਹਿਗੁਰੂ ਜੀ ਤੂੰ ਆਪ ਸੱਚਾ ਮਾਲਕ ਹੈ, ਸਦਾ ਰਹਿਣ ਵਾਲਾ ਹੈ, ਤੇ ਤੇਰੇ ਨਾਲ ਜੁੜਨ ਵਾਲਾ ਵੀ ਸੱਚਾ, ਤੇਰਾ ਹਰ ਕੰਮ ਸੱਚਾ, ਤੇਰੀ ਹਰ ਚੀਜ਼ ਬਣਾਈ ਹੋਈ ਸੱਚੀ ਹੈ। ਪਰ ਝੂਠਾ ਕਿਹਨੂੰ ਆਖੀਏ, ਕਿਉਂਕਿ ਤੇਰੇ ਤੋਂ ਬਗੈਰ ਦੂਜਾ ਹੈ ਹੀ ਕੋਈ ਨਹੀਂ।
ਝੂਠਾ ਕਿਸ ਦਾ ਆਖੀਐ ਸਾ ਦੂਜਾ ਨਹੀਂ ਕੋ, ਸਭਨਾ ਵਿੱਚ ਤੂੰ ਵਰਤਵਾ ਸਾ, ਸਭ ਤੁਜਹਾ ਪਿਆਲਾ ਦਿਨ ਰਾਤ।
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੂੰ ਸਾਰਿਆਂ ਵਿੱਚ ਵਰਤਦਾ ਤੇ ਸਾਰੇ ਤੈਨੂੰ ਦਿਨ ਰਾਤ ਧਿਆ ਰਹੇ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਧਾਗਾ ਇੱਕ ਹੈ, ਮਨ ਕੇ ਸੈਂਕੜੇ ਹਜ਼ਾਰਾਂ ਨੇ ਉਹਨਾਂ ਦੇ ਵਿੱਚੋਂ ਲੰਘਿਆ ਹੋਇਆ। ਰੱਬ ਜੀ ਇਸੇ ਤਰ੍ਹਾਂ ਸਾਰੇ ਜੀਵਾਂ ਦੇ ਵਿੱਚ ਤੂੰ ਹੈ। ਸਭੇ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰਿਟ। ਸਾਰਿਆਂ ਵਿੱਚ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ, ਸਭਨਾ ਵਿੱਚ ਤੂੰ ਵਰਤਦਾ ਸ਼ਾਹਾ, ਸੱਚ ਤੂੰ ਧਿਆਵੈ ਦਿਨ ਰਾਤ, ਸਾਰੇ ਤੈਨੂੰ ਤਿਆਰ ਹੈ। ਗਾਵੈ ਤੁਦਨੋ ਪਵਨ ਪਾਰੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਉਹਦੇ ਸਾਰੇ ਗਾ ਰਹੇ ਨੇ ਜਿੰਨੇ ਤੱਤ ਨੇ। ਤੁਸੀਂ ਕਹੋਗੇ ਹਵਾ ਅੱਗ ਪਾਣੀ ਕਿਵੇਂ ਗਾ ਰਹੇ ਨੇ? ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਸ ਦੇ ਬੜੇ ਸੁੰਦਰ ਅਰਥ ਕੀਤੇ ਨੇ। ਉਹ ਕਹਿੰਦੇ ਨੇ ਗਾਉਣ ਤੋਂ ਭਾਵ ਉਸਦੇ ਹੁਕਮ ਦੀ ਪਾਲਣਾ ਕਰਨੀ, ਉਸਦੀ ਆਗਿਆ ਵਿੱਚ ਤੁਰਨਾ। ਅਗਾਉਣ ਤੋਂ ਭਾਵ ਕੀ? ਸਿਮਰਨ ਦਾ ਭਾਵ ਕੀ? ਸਾਧ ਸੰਗਤ, ਇਸੇ ਵਾਸਤੇ ਮਹਾਰਾਜ ਨੇ ਇਹ ਗੱਲ ਕਹੀ, ਹਰ ਹਰ ਕਰੈ ਨਿਤ ਕਪਟਕ ਮਾਵੈ, ਹਿਰਦਾ ਸੁਧ ਨਾ ਹੋਈ, ਅਨ ਦਿਨ ਕਰਮ ਕਰੇ ਬੋ ਤੇਰੇ, ਸੁਪਨੇ ਸੁਖ ਨਾ ਹੋਈ। ਸਿਮਰਨਾ ਕੀ ਹੈ? ਯਾਦ ਕਰਨਾ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਦੀ ਵਿਆਖਿਆ ਬੜੀ ਸੁੰਦਰ ਕੀਤੀ। ਮਹਾਰਾਜ ਆਖਦੇ ਨੇ ਜਿੱਥੇ ਬਹਿਣਾ ਹੁਕਮ ਵਿੱਚ, ਜਿੱਥੇ ਰਹਿਣਾ ਹੁਕਮ ਵਿੱਚ, ਜੋ ਕੁਝ ਕਰਨਾ ਹੁਕਮ ਵਿੱਚ, ਤੇ ਫਿਰ ਕੀ ਹੋਵੇਗਾ? ਇੱਥੇ ਵੀ ਸੁੱਖ ਤੇ ਅੱਗੇ ਵੀ ਸੁੱਖ। ਮਹਾਰਾਜ ਆਖਦੇ ਨੇ ਭੈ ਵਿੱਚ ਬਹਿਸੈ, ਭੈ ਵਿੱਚ ਰਹੇ, ਭੈ ਵਿੱਚ ਕਮਾਵੇਂ ਕਾਰ, ਇੱਥੇ ਸੁੱਖ ਵਡਿਆਈਆਂ ਦਰਗਾਹ ਮੋਖ ਦੁਆਰ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਰੱਬ ਜੀ ਤੈਨੂੰ ਤਿਆਰ ਹਨ।
ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹ, ਮਗਨਾ ਕਰਨਾ ਇੱਕ ਦਾਤ
ਪਾਤਸ਼ਾਹ ਸਾਰੇ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਕੋਲੋਂ ਮੰਗ ਰਹੇ ਨੇ ਤੇ ਤੂੰ ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਕੇਵਲ ਇੱਕ ਹੈ ਜਾਚਕ ਅਨੇਕ ਸੋ ਏਕ ਦਵਈਆ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਸਾਰੇ ਜੀਵ ਤੇਰੇ ਪਾਸੋਂ ਮੰਗਦੇ ਨੇ ਤੇ ਤੂੰ ਸਾਰੇ ਜੀਵਾਂ ਨੂੰ ਕੇਵਲ ਇਕੱਲਾ ਹੀ ਦਾਤਾ ਦੇਣ ਵਾਲਾ ਹੈ ਕਿਉਂਕਿ ਦਿੰਦਾ ਦੇ ਲੈਂਦੇ ਥੱਕ ਪਾਹੇ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ ਤੁਝ ਤੋਂ ਬਾਹਰ ਕੋਈ ਨਾ ਹੈ
ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਤੇਰੇ ਵਿੱਚ ਹਨ ਤੇਰੇ ਤੋਂ ਬਾਹਰ ਕੋਈ ਨਹੀਂ ਮਹਾਰਾਜ ਦਾ ਬਚਨ ਹੈ ਸਭ ਤੁਝ ਹੀ ਪਾਸੋਂ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਵਿੱਚ ਹੀ ਸ਼ਾਹ ਤੋਂ ਭਾਵ ਇਹ ਸੱਚੇ ਪਾਤਸ਼ਾਹ ਸਾਰੇ ਜੀਵ ਤੇਰੇ ਹੁਕਮ ਵਿੱਚ ਨੇ ਤੇਰੇ ਹੁਕਮ ਤੋਂ ਆਕੀ ਕੋਈ ਨਹੀਂ ਇੱਥੇ ਵਿੱਚ ਤੋਂ ਭਾਵ ਸਾਰੇ ਜੀਵ ਤੇਰੇ ਹੁਕਮ ਵਿੱਚ ਹਨ ਤੇਰੇ ਹੁਕਮ ਤੋਂ ਆਕੀ ਕੋਈ ਨਹੀਂ ਸਾਰਿਆਂ ਉੱਤੇ ਤੇਰਾ ਹੁਕਮ ਜਿਹੜਾ ਨਾ ਉਹ ਚੱਲਦਾ ਹੈ ਸਾਰੇ ਤੇਰੇ ਹੁਕਮ ਦੀ ਪਾਲਣਾ ਕਰਦੇ ਨੇ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਅਗਲੀ ਗੱਲ ਨਾਨਕ ਹੁਕਮੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਇਹ ਮੈਂ ਉਦੋਂ ਤੱਕ ਹੈ ਜਦੋਂ ਤੱਕ ਵਾਹਿਗੁਰੂ ਦੇ ਹੁਕਮ ਦੀ ਸਮਝ ਨਹੀਂ ਆਉਂਦੀ ਜਿਹਨਾਂ ਨੂੰ ਸਮਝ ਆ ਜਾਂਦੀ ਹੈ ਉਹ ਮੈਂ ਮੇਰੀ ਛੱਡ ਦਿੰਦੇ ਨੇ ਵੇਖੋ ਉਹ ਮੈਂ ਨਹੀਂ ਕਰਦੇ ਉਹ ਮੈਂ ਤੋਂ ਵੱਧ ਜਾਂਦੇ ਨੇ ਉਹ ਆਖਦੇ ਨੇ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹੀ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਤ ਤੂੰ ਹੁਕਮ ਵਿੱਚ ਵੀ ਸਾਰੇ ਹਨ ਬਾਹਰ ਹੁਕਮ ਕੋਈ ਨਹੀਂ
ਸਭ ਜੀ ਤੇਰੇ ਤੂੰ ਸਭ ਸਿਧਾ ਮੇਰੇ ਸਾ ਸਭ ਤੁਝ ਹੀ ਮਾਹੇ ਸਮਾਹੇ
ਸਾਰੇ ਜੀਵ ਤੇਰੇ ਹਨ ਤੂੰ ਸਭਨਾ ਦੇ ਵਿੱਚ ਹੈ ਤੇ ਸਾਰੇ ਅਖੀਰ ਵਿੱਚ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਇਹ ਕਵਿਤ ਕਲਗੀਧਰ ਮਹਾਰਾਜ ਨੇ ਬੜਾ ਪਿਆਰਾ ਲਿਖਿਆ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਏਂਗੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਤੇ ਕਨੂਕਾ ਸਭੇ ਧੂਰ ਹੀ ਸਮਾਏਂਗੇ ਜੈਸੇ ਏਕ ਨਦ ਤੇ ਕੋਟ ਤਰੰਗ ਉਪਜਿਤ ਹੈ ਪਾਨ ਕੇ ਤਰੰਗ ਸਭੇ ਪਾਰ ਹੀ ਕਹਾਏਂਗੇ ਤੈਸੇ ਵਿਸ਼ਵ ਰੂਪ ਤੇ ਅਬੋਧ ਬੋਧ ਪ੍ਰਗਟ ਹੋਏ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹੇਂਗੇ ਜਿਵੇਂ ਉਦਾਹਰਨ ਦਿੱਤੀ ਅੱਗ ਦੇ ਵਿੱਚੋਂ ਬਹੁਤ ਵਾਰੀ ਭਬੋਕੇ ਉੱਠਦੇ ਨੇ ਆਪਾਂ ਵੇਖਦੇ ਹਾਂ ਸ਼ੈਂਦ ਇਹ ਅੱਗ ਤੋਂ ਵੱਖਰੇ ਨੇ ਨਹੀਂ ਥੋੜੀ ਦੇਰ ਬਾਅਦ ਅੱਗ ਵਿੱਚ ਆ ਕੇ ਮਿਲ ਜਾਂਦੇ ਨੇ ਪਾਣੀ ਵਿੱਚੋਂ ਤਿਰੰਗਾ ਉੱਠਦੇ ਆ ਨੀ ਪਾਣੀ ਵਿੱਚ ਹੀ ਮਿਲ ਜਾਂਦੀ ਆ ਨੀ ਧੂੜ ਵਿੱਚੋਂ ਧੂੜ ਦੇ ਕਨੂਕੇ ਉੱਠਦੇ ਨੇ ਧੂੜ ਵਿੱਚ ਆ ਕੇ ਮਿਲ ਜਾਂਦੇ ਨੇ ਇਸੇ ਤਰ੍ਹਾਂ ਸੂਖਮ ਵਾਹਿਗੁਰੂ ਪਰਮਾਤਮਾ ਤੋਂ ਅਸਥੂਲ ਜੀਵ ਪੈਦਾ ਹੁੰਦੇ ਹਨ ਤੇ ਫਿਰ ਜਿਹੜੇ ਨੇ ਨਾ ਉਸ ਵਾਹਿਗੁਰੂ ਪਰਮਾਤਮਾ ਦੇ ਅੰਦਰ ਹੀ ਲੀਨ ਹੋ ਜਾਂਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਸਾਰੇ ਜੀਵਾਂ ਵਿੱਚ ਪੂਰਨ ਹੈ ਸਾਰੇ ਜੀਵ ਅਖੀਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਪਿਆਰਾ ਮੇਰੇ ਸਾਹੇ
ਵਾਹਿਗੁਰੂ ਜੀ ਸਾਰੇ ਜੀਵਾਂ ਦੀਆਂ ਤੂੰ ਆਸਾਂ ਪੂਰੀਆਂ ਕਰਨ ਵਾਲਾ ਹੈ ਤੇ ਸਾਰੇ ਜੀਵ ਤੈਨੂੰ ਹੀ ਪਿਆਰੇ ਹਨ
ਜੋ ਭਾਵਾ ਤੂੰ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਪ ਸਾਹੇ
ਰਾਮਦਾਸ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਇੱਥੇ ਆਖਦੇ ਨੇ ਇਹ ਮੇਰੇ ਵਾਹਿਗੁਰੂ ਪਰਮਾਤਮਾ ਜੀ ਬਸ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਜ਼ੋਈ ਹੈ ਸਾਰਿਆਂ ਦੀਆਂ ਪੀੜਾ ਵੀ ਤੂੰ ਜਾਣਦਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵੀ ਤੂੰ ਆਪ ਹੈ ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਵੀ ਤੂੰ ਆਪ ਹੈ ਮੇਰੇ ਉੱਤੇ ਵੀ ਕਿਰਪਾ ਕਰ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਕਿਉਂਕਿ ਭਾਈ ਮਰਦਾਨਾ ਜੀ ਨੇ
ਅਰਦਾਸ ਕੀਤੀ ਸੀ ਨਾ ਤੇ ਆਖਿਆ ਸੀ, ਜਦੋਂ ਆਖਿਆ ਸੀ ਤੇਰੀ ਕਬਰ ਬਣਾ ਦੇਈਏ, ਕੋਈ ਸੰਗਮਰਮਰ ਜਾਂ ਕੋਈ ਪੱਥਰ ਲਵਾ ਦੇਈਏ, ਤੇ ਉਸ ਵੇਲੇ ਆਖਿਆ ਸੀ ਮਹਾਰਾਜ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਮੈਨੂੰ ਪੱਥਰ ਦੀਆਂ ਕਬਰਾਂ ਵਿੱਚ ਪਾਓਗੇ? ਨਹੀਂ, ਮੇਰੀ ਇੱਕੋ ਹੀ ਬੇਨਤੀ ਹੈ ਕਿ ਮੈਨੂੰ ਜਿੱਥੇ ਵੀ ਰੱਖਣਾ ਹੈ ਬੇਸ਼ੱਕ ਤੂੰ ਜਿਵੇਂ ਮਰਜ਼ੀ ਰੱਖ, ਇਹਨੂੰ ਦਾਗ ਦੇ, ਪਾਣੀ ਵਿੱਚ ਰੋੜ, ਅੱਗ ਧਰਤੀ ਵਿੱਚ ਦਬਾ ਦੇ, ਤੇਰੀ ਮਰਜ਼ੀ, ਪਰ ਰੱਖੀ ਮੈਨੂੰ ਆਪਣੇ ਚਰਨਾਂ ਦੇ ਵਿੱਚ। ਇੱਥੇ ਮਹਾਰਾਜ ਅਰਦਾਸ ਕਰਦੇ ਨੇ, ਵਾਹਿਗੁਰੂ ਸਭ ਕੁਛ ਤੇਰੇ ਹੱਥ ਵਿੱਚ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੇਰੇ ਉੱਤੇ ਕਿਰਪਾ ਕਰ ਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਵੀ ਰੱਖ।
ਸਲੋਕ ਮਹੱਲਾ ਤੀਜਾ। ਤ੍ਰਿਗਏ ਆਸਾ ਦੂਜੇ ਬਹਵ ਕੀ, ਜੋ ਮੋਹ ਮਾਇਆ ਚਿਤ ਲਾਏ।
ਲੜੀਵਾਰ ਕਥਾ ਜਿਹੜੀ ਇਸ ਅਸਥਾਨ ਤੇ ਰੋਜ਼ਾਨਾ ਚੱਲਦੀ ਹੈ, ਸਲੋਕ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਜੋ 850 ਅੰਗ ਤੇ ਸੁਭਾਇਮਾਨ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਜਿਹੜੇ ਮਨੁੱਖ ਮਾਇਆ ਦੀ ਮਮਤਾ ਵਿੱਚ ਆਪਣਾ ਚਿੱਤ ਜੋੜਦੇ ਨੇ, ਆਪਣਾ ਹਿਰਦਾ ਲਾਉਂਦੇ ਨੇ, ਉਹਨਾਂ ਦੀਆਂ ਇਹ ਆਸਾ ਅਖੀਰ ਵਿੱਚ ਲਾਂਤਾ ਉਹਨਾਂ ਨੂੰ ਪਵਾਉਂਦੀਆਂ ਨੇ, ਫਟਕਾਰ ਪਵਾਉਂਦੀਆਂ ਨੇ। ਉਸਤਾਦ ਜੀ ਜਦੋਂ ਪੜ੍ਹਾਉਂਦੇ ਸੀ ਨਾ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਬਾਰੇ, ਤ੍ਰਿਗ ਦੇ ਅਰਥ ਉਹ ਸਮਝਾਉਂਦੇ ਸੀ ਵੀ ਕਿਸੇ ਨੂੰ 100 ਵਾਰੀ ਫਿਟੇ ਨੂੰ ਕਹਿਣਾ ਹੋਵੇ ਨਾ, ਫਿਟੇ ਨੂੰ ਇੱਕ ਵਾਰੀ ਤ੍ਰਿਗ ਕਹਿ ਦਿਓ ਤੇ 100 ਵਾਰੀ ਫਟਕਾਰ ਪੈ ਜਾਂਦੀ ਹੈ। ਮਹਾਰਾਜ ਆਖਦੇ ਨੇ ਮਾਇਆ ਦੀ ਮਮਤਾ ਵਿੱਚ ਚਿੱਤ ਲਾਣਾ, ਦੂਜੇ ਭਾਵ ਵਿੱਚ ਜਾ ਕੇ ਭਾਵ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਆਪਣੇ ਮਨ ਦੇ ਵਿੱਚ ਆਸਾ ਕਰਦੇ ਹਨ, ਇਹ ਆਸਾ ਅਖੀਰ ਵਿੱਚ ਉਹਨਾਂ ਵਾਸਤੇ ਫਟਕਾਰ ਯੋਗ ਹੁੰਦੀਆਂ ਨੇ, ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਆ ਤੁਸੀਂ ਸੁਣਿਆ ਨਾ, ਗੀਤ ਵੀ ਗਾਇਆ ਜਾਂਦਾ, ਲੈ ਵੇ ਗੰਗੂ ਪਾਪੀਆ ਲਾਹਨਤਾਂ ਸੰਭਾਲ ਵੇ। ਫਿਰ ਧਿਆਨ ਦੇ ਦਿਓ, ਲਾਹਨਤਾਂ ਫਟਕਾਰਾਂ ਕੀਤਾ ਤਾਂ ਉਹਨੇ ਸੀ ਮਾਇਆ ਨਾਲ ਚਿੱਤ ਜੋੜ ਕੇ ਇਹ ਕਰਮ ਕਿ ਮਾਇਆ ਮਿਲੇਗੀ, ਸੁੱਖ ਨਾਲ ਦਿਨ ਬਤੀਤ ਹੋਣਗੇ, ਪਰ ਹੋਇਆ ਕੀ, ਨਾ ਮਾਇਆ ਮਿਲੀ ਪਰ ਫਟਕਾਰਾਂ ਜਿਹੜੀਆਂ ਨੇ ਅੱਜ ਵੀ ਪੈ ਰਹੀਆਂ। ਦੇਖੋ ਫਟਕਾਰਾਂ ਅੱਜ ਵੀ ਗੰਗੂ ਨੂੰ ਪੈ ਰਹੀਆਂ ਨੇ, ਹਾਲੇ ਕਿ ਗੁਰੂ ਘਰ ਦਾ ਰਸੋਈਆ ਜੇ ਗੁਰੂ ਘਰ ਵਿੱਚ ਰਹਿ ਕੇ ਨਾਮ ਜਪਦਾ, ਸੇਵਾ ਕਰਦਾ, ਔਖੇ ਸਮੇਂ ਕੰਮ ਆਉਂਦਾ, ਤੇ ਅੱਜ ਉਸ ਗੰਗੂ ਦਾ ਨਾਮ ਜਿਹੜਾ ਸੀ ਕਿਸੇ ਚੰਗੇ ਕੰਮ ਵੱਲੋਂ ਲਿਆ ਜਾਣਾ ਸੀ, ਪਰ ਅੱਜ ਜਦੋਂ ਫਟਕਾਰ ਦੀ ਗੱਲ ਆਉਂਦੀ, ਲਾਹਨਤਾਂ ਦੀ ਗੱਲ ਆਉਂਦੀ ਹੈ, ਤੇ ਉਸ ਵੇਲੇ ਗੰਗੂ ਦਾ ਨਾਮ ਲਿਆ ਜਾਂਦਾ, ਸੁੱਚਾ ਨੰਦ ਦਾ ਨਾਮ ਲਿਆ ਜਾਂਦਾ, ਕਿਉਂਕਿ ਉਹ ਉਸ ਵੇਲੇ ਹਕੂਮਤ ਦੇ ਪਿੱਠੂ ਤਾਂ ਬਣੇ, ਪਰ ਉਹਨਾਂ ਨੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਆਪਣੇ ਜੀਵਨ ਦੇ ਅੰਦਰ ਨਾ ਕੀਤਾ। ਮਹਾਰਾਜ ਕਿਰਪਾ ਕਰਦੇ ਨੇ, ਤ੍ਰਿਗ ਇਹ ਆਸਾ ਦੂਜੇ ਭਾਵ ਕੀ। ਹੁਣ ਦੂਜਾ ਭਾਵ ਕੀ, ਦੂਜੇ ਭਾਵ ਵਿੱਚ ਜਾ ਕੇ ਕੋਈ ਜਪ ਵੀ ਕਰ ਲਵੇ, ਤਪ ਵੀ ਕਰ ਲਵੇ, ਪੂਜਾ ਵੀ ਕਰ ਲਵੇ, ਵਰਤ ਵੀ ਰੱਖ ਲਵੇ, ਤੇ ਮਹਾਰਾਜ ਆਉਂਦੇ ਨੇ ਆਖਦੇ ਨੇ ਫਿਰ ਵੀ ਕੋਈ ਫਾਇਦਾ ਨਹੀਂ, ਕਿਉਂਕਿ ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ, ਜਾ ਕੇ ਰਿਦੇ ਭਾਉ ਹੈ ਦੂਜਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇੱਥੇ ਮਹਾਰਾਜ ਆਖਦੇ ਹਨ ਕਿ ਜਿਹੜੇ ਮਾਇਆ ਦੀ ਮਮਤਾ ਵਿੱਚ ਜੋੜਦੇ ਨੇ ਤੇ ਜਿਹੜੇ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਨੇ, ਕੇਵਲ ਮਾਇਆ ਦੀ ਆਸਾ ਹੀ ਰੱਖਦੇ ਹਨ, ਅੰਤ ਵੇਲੇ ਇਹੋ ਹੀ ਉਹਨਾਂ ਵਾਸਤੇ ਫਟਕਾਰ ਯੋਗ ਹੈ, ਲਾਂਤ ਯੋਗ ਹੈ।
ਹੋਰ ਸੁੱਖ ਪੰਨਰ ਤਿਆਗਿਆ, ਨਾਮ ਵਿਸਾਰ ਦੁੱਖ ਪਾਏ।
ਹਰ ਸੁੱਖ ਪੱਲਰ ਤਿਆਗਿਆ, ਹੁਣ ਕੀ ਹੋਵੇਗਾ, ਹਰ ਸੁੱਖ ਤਿਆਗਿਆ ਪੱਲਰ, ਇਸਦੇ ਅਰਥਿਓਂ ਕਰਾਂਗੇ, ਹਰ ਸੁੱਖ ਪੱਲਰ ਤਿਆਗਿਆ। ਫਿਰ ਅੱਗੇ ਮਹਾਰਾਜ ਆਖਦੇ ਨੇ, ਨਾਮ ਵਿਸਾਰ ਦੁੱਖ ਪਾਏ, ਹਰੀ ਦਾ ਨਾਮ ਜਿਹੜਾ ਸੁੱਖ ਦੇਣ ਵਾਲਾ ਸੀ ਉਹਨੂੰ ਤਿਆਗ ਦਿੱਤਾ ਕਿਸ ਪਿੱਛੇ ਲੱਗ ਕੇ ਪੱਲਰ ਪਿੱਛੇ ਪੱਲਰ ਕਹਿੰਦੇ ਨੇ ਪਰਾਲੀ ਨੂੰ ਪਰਾਲੀ ਜਿਹੜੀ ਨੀ ਆਪ ਜੀ ਜਾਣਦੇ ਹੋ ਆਹ ਬੜਾ ਆਉਂਦਾ ਅਖਬਾਰਾਂ ਵਿੱਚ ਪਰਾਲੀ ਨਾ ਸਾੜੋ ਪਰਾਲੀ ਧਾਨ ਦੀ ਜਿਹੜੀ ਹੈ ਜਿਸ ਵਿੱਚੋਂ ਸਭ ਕੁਝ ਕੱਢ ਲਿਆ ਜਾਂਦਾ ਹੈ ਤੇ ਬਾਕੀ ਉਧਰ ਧਾਨ ਦਾ ਜਿਹੜਾ ਰਹਿ ਜਾਂਦਾ ਹੈ ਨਾ ਉਹਨੂੰ ਕਹਿੰਦੇ ਨੇ ਪਰਾਲੀ ਪਰਾਲੀ ਛੋੜ ਜਾਏ ਸੇ ਕਰੇ ਪਰਾਲ ਕਾਮ ਨਿਆਮੇ ਸੇ ਜੰਜਾਲ ਪਰਾਲੀ ਇੱਥੇ ਮਹਾਰਾਜ ਆਖਦੇ ਨੇ ਹਰੀ ਦਾ ਨਾਮ ਜਿਹੜਾ ਸੁੱਖ ਦੇਣ ਵਾਲਾ ਸੀ ਉਹਨੂੰ ਵਿਸਾਰ ਦਿੱਤਾ ਕਿਸ ਬਦਲੇ ਪਰਾਲੀ ਦੇ ਭਾਵ ਸੰਸਾਰੀ ਆ ਜਿਹੜੇ ਸੁੱਖ ਨੇ ਨਾ ਇਹਨਾਂ ਦੀ ਖਾਤਰ ਪਰ ਕੀ ਹੁੰਦਾ ਹੈ ਇਹਨਾਂ ਨੂੰ ਆਖਰ ਇਹੋ ਜਿਹੇ ਬੰਦਿਆਂ ਨੂੰ ਜੀਵਨ ਦੇ ਅੰਦਰ ਦੁੱਖ ਪ੍ਰਾਪਤ ਹੁੰਦਾ ਹੈ ਆਪਣੀ ਮਨ ਦੇ ਪਿੱਛੇ ਚੱਲਣ ਵਾਲੇ ਅਗਿਆਨੀ ਜਿਹੜੇ ਹਨ ਜਿਹੜੇ ਅੰਨੇ ਹਨ ਅੰਨੇ ਉਹਨਾਂ ਨੂੰ ਨੀ ਆਖਿਆ ਜਿਹਨਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਜਿਹਨਾਂ ਕੋਲ ਅੱਖਾਂ ਨੇ ਪਰ ਅੱਖਾਂ ਵਾਲਾ ਕੰਮ ਕਰਦੇ ਨਹੀਂ ਮਹਾਰਾਜ ਆਖਦੇ ਨੇ ਆਪਣੀ ਮਨ ਦੇ ਪਿੱਛੇ ਚੱਲਣ ਵਾਲੇ ਅਗਿਆਨੀ ਲੋਕ ਜਿਹੜੇ ਅੰਧਲੇ ਹਨ ਇਹਨਾਂ ਨੇ ਕੀ ਕੀਤਾ ਮਨਮੁੱਖ ਅਗਿਆਨੀ ਅੰਧਲੇ ਜਨਮ ਮਰੇ ਫਿਰ ਆਵੇ ਜਾਏ ਇਹ ਜੰਮਦੇ ਹਨ ਮਰਦੇ ਹਨ ਆਵਾਗਾਉਣ ਦਾ ਚੱਕਰ ਇਹਨਾਂ ਦਾ ਮੁੱਕਦਾ ਨਹੀਂ
ਕੌਰ ਦੇ ਸੁੱਧ ਨਾ ਹੋਣੀ ਅੰਤ ਦਾ ਪਛਤਾਏ
ਜਿਹੜੇ ਦੁਨਿਆਵੀ ਕਾਰਜ ਵੀ ਨੇ ਇਹਨਾਂ ਦੇ ਸਫਲ ਨਹੀਂ ਹੁੰਦੇ ਕਿਉਂਕਿ ਸਾਨੂੰ ਤਾਂ ਇਹ ਹੁਕਮ ਹੈ ਨਾ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰ ਦੇ ਸੁਆਰ ਸਤਿਗੁਰ ਸਤ ਸਾਖੀ ਹੈ ਕਿਉਂਕਿ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ ਕਾਰਜ ਕਿਸੇ ਨੇ ਧੰਦਾ ਕਿਸੇ ਨਾਲ ਸਾਧਿਆ ਸਭ ਧੰਦੇ ਸਾਧੇ ਧੰਦੇ ਨੂੰ ਕਿਸੇ ਨੇ ਸਾਧਿਆ ਨਹੀਂ ਧੰਦੇ ਵੀ ਨੀ ਸਾਰੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਹੈ ਮਹਾਰਾਜ ਆਖਦੇ ਨੇ ਦੁਨਿਆਵੀ ਕਾਰਜ ਵੀ ਉਹਨਾਂ ਦੇ ਸਫਲ ਨਹੀਂ ਹੁੰਦੇ ਅਖੀਰ ਵੇਲੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ
ਦੁਸ ਕਰਮੇ ਹੋਵਾ ਤੇ ਸਰਗੁਰ ਮਿਲਾ ਸੋ ਹਰ ਹਰ ਨਾਮ ਤੇ ਹਾਏ
ਜਿਸ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਉਹਨੂੰ ਸਤਿਗੁਰੂ ਮਿਲਦਾ ਜਿਹਨੂੰ ਸਤਿਗੁਰੂ ਮਿਲ ਜਾਂਦਾ ਉਹ ਹਰੀ ਦਾ ਨਾਮ ਆਪਣੇ ਜੀਵਨ ਦੇ ਅੰਦਰ ਧਿਆਉਂਦਾ ਹੈ ਕਿਉਂਕਿ ਸਤਿਗੁਰ ਨਾਮ ਦਾ ਨਿਦਾਨ ਦੜਾਇਆ ਚਿੰਤਾ ਸਗਲ ਬਿਨਾਸੀ ਸਤਿਗੁਰੂ ਹੀ ਕੇਵਲ ਨਾਮ ਦਾ ਦਾਤਾ ਹੈ ਮਹਾਰਾਜ ਆਖਦੇ ਨੇ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਨਾਲ ਮਿਲਦਾ ਜਿਹੜਾ ਗੁਰੂ ਨਾਲ ਮਿਲ ਜਾਂਦਾ ਉਹ ਹਰੀ ਦਾ ਨਾਮ ਧਿਆਉਂਦਾ ਹੈ
ਨਾਮ ਰੱਤੇ ਜਨ ਸਦਾ ਸੁਖ ਪਾਏ ਨਾ ਜਨ ਨਾਨਕ ਤਿੰਨ ਬਲ ਜਾਏ
ਜਿਹੜੇ ਨਾਮ ਵਿੱਚ ਰੱਤੇ ਜਾਂਦੇ ਨੇ ਹਮੇਸ਼ਾ ਸੁਖ ਪਾਉਂਦੇ ਨੇ ਤੇ ਮਹਾਰਾਜ ਆਖਦੇ ਨੇ ਐਸੇ ਮਨੁੱਖ ਜਿਹੜੇ ਨਾਮ ਵਿੱਚ ਰੱਤੇ ਗਏ ਜਿਹਨਾਂ ਨੇ ਅਬਨਾਸੀ ਸੁਖ ਪ੍ਰਾਪਤ ਕੀਤਾ ਉਹਨਾਂ ਤੋਂ ਮੈਂ ਸਿਰਕੇ ਜਾਂਦਾ ਸਾਧ ਸੰਗਤ ਅੱਜ ਭਾਈ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਭਾਈ ਸੰਗਤ ਸਿੰਘ ਜੀ ਕੌਣ ਨੇ ਕੱਲ੍ਹ ਆਪ ਜੀ ਨੇ ਇਤਿਹਾਸ ਸਰਵਨ ਕੀਤਾ ਸਾਧ ਸੰਗਤ ਸੂਰਮੀ ਤਿੰਨ ਪ੍ਰਕਾਰ ਦੇ ਵਿਦਵਾਨਾਂ ਨੇ ਮੰਨੇ ਨੇ ਰੱਥੀ ਮਹਾਰਥੀ ਅਤ ਰਥੀ ਰਥੀ ਉਹ ਨੀ ਜਿਹੜੇ ਆਪਣੇ ਬਰਾਬਰ ਦੇ ਜਿਹੜੇ ਨੇ ਸੂਰਮੇ ਉਹਨਾਂ ਦਾ ਮੁਕਾਬਲਾ ਕਰਦੇ ਨੇ ਮਹਾਰਥੀ ਉਹ ਨੀ ਜਿਹੜੇ ਆਪਣੇ ਤੋਂ ਥੋੜ੍ਹੀ ਵੱਧ ਗਿਣਤੀ ਹੋਵੇ ਸਾਹਮਣੇ ਉਸ ਦਾ ਮੁਕਾਬਲਾ ਕਰਦੇ ਨੇ ਤੇ ਅੱਤ ਰਥੀ ਉਹ ਨੀ ਜਿਹੜੇ ਗਿਣਤੀ ਸ਼ਿਣਤੀ ਦੀ ਪਰਵਾਹ ਨਹੀਂ ਕਰਦੇ ਅੱਗੇ ਭਾਵੇਂ ਜਿੰਨੀ ਮਰਜ਼ੀ ਹੋਣ ਪਰ ਉਹਨਾਂ ਨੇ ਇਹ ਬਚਨ ਆਪਣੇ ਮਨ ਦੇ ਵਿੱਚ ਵਸਾ ਲਿਆ ਹੁੰਦਾ ਕਿਹੜਾ ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨੀ ਕਾਓ ਖੇਤ ਜੋ ਮਨ ਦਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਕਲਗੀਧਰ ਮਹਾਰਾਜ ਨੇ ਇੱਕ ਗੱਲ ਕਹੀ ਸੀ ਸਾਰੇ ਸਿੰਘਾਂ ਨੂੰ ਕਿ ਜਿੰਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਅਖੀਰਲੇ ਸਵਾਸ ਤੱਕ ਤੁਸੀਂ ਜਿਹੜਾ ਹੈ ਦੁਸ਼ਮਣ ਦੇ ਨਾਲ ਜੂਝਣਾ ਤੇ ਤੁਹਾਡਾ ਜਿਹੜਾ ਬੁੱਢਿਆ ਹੋਇਆ ਖੂਨ ਹੀ ਨੀ ਇਹ ਵਿਅਰਥ ਨਹੀਂ ਜਾਏਗਾ ਇੱਕ ਨੂੰ ਬੇਨਤੀ ਕਰ ਦੇਵਾਂ ਜਿਨ੍ਹਾਂ ਦੀ ਕਮਾਲ ਆਪਾਂ ਪੜ੍ਹਦੇ ਹਾਂ, ਭਾਵੇਂ ਸਰਸਾ ਨਦੀ ਦੇ ਕਿਨਾਰੇ ਦੀ ਗੱਲ ਹੋਵੇ, ਭਾਵੇਂ ਚਮਕੌਰ ਸਾਖੇ ਦੀ ਗੱਲ ਹੋਵੇ, ਤੇ ਭਾਵੇਂ ਸਰਹੰਦ ਸਾਕੇ ਦੀ ਗੱਲ ਹੋਵੇ, ਸਤ ਸੰਗਤ ਉਹ ਕੇਵਲ ਕਿਰਪਾਨ ਧਾਰੀ ਨਹੀਂ ਸੀ, ਕੇਵਲ ਸ਼ਸਤਰ ਧਾਰਨ ਕਰਨ ਵਾਲੇ ਨਹੀਂ ਸੀ। ਉਹਨਾਂ ਬਾਰੇ ਆਪਣੇ ਪਾਪਾ ਪੜ੍ਹਦੇ ਹਾਂ, ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਾਰ, ਚਿੱਤ ਮੈਂ ਜੁੱਧ ਵਿਚਾਰੇ। ਬਸ ਆਹ ਗੱਲ, ਖਾਲਸਾ ਸੋ ਜੋ ਕਰੇ ਨਿਤ ਜੰਗ, ਬਾਹਰੀ ਦੁਸ਼ਮਣਾਂ ਦੇ ਨਾਲ ਵੀ ਤੇ ਅੰਦਰੂਨੀ ਦੁਸ਼ਮਣਾਂ ਦੇ ਨਾਲ ਵੀ, ਕਿਉਂਕਿ ਅੰਦਰ ਵਾਲੇ ਜਿਹੜੇ ਦੁਸ਼ਮਣ ਨੇ ਇਹਨਾਂ ਨਾਲ ਵੀ ਵਾਹ ਪੈਂਦੀ, ਬਾਹਰੀ ਦੁਸ਼ਮਣਾਂ ਦੇ ਨਾਲ ਵੀ ਵਾਹ ਪੈਂਦੀ। ਤੇ ਸਤਿਗੁਰੂ ਮਹਾਰਾਜ ਨੇ ਪੰਥ ਦਾ ਹੁਕਮ ਮੰਨਿਆ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹਨਾਂ ਨੂੰ ਲੈ ਕੇ ਸਤਿਗੁਰੂ ਗੜੀ ਵਿੱਚੋਂ ਬਾਹਰ ਚਲੇ ਗਏ, ਤੇ ਜਿਹੜੇ ਬਾਕੀ ਸਿੰਘ ਬਚੇ ਸੀ, ਭਾਈ ਸੰਗਤ ਸਿੰਘ, ਸੰਤ ਸਿੰਘ, ਉਹਨਾਂ ਦੇ ਸਾਥੀ, ਉਹਨਾਂ ਨੇ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਤੇ ਸਤ ਸੰਗਤ ਦੁਸ਼ਮਣ ਦਾ ਮੁਕਾਬਲਾ ਕੀਤਾ। ਤੇ ਜਿਹੜੇ ਬਚਨ ਨੇ, ਸਵਾ ਲਾਖ ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਮਾਉ ਵਾਲੀ ਗੱਲ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਮਾਈ ਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਸਾਥੀਆਂ ਦੇ ਸਹਿਤ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਆਖਰੀ ਦਮ ਤੱਕ ਲੜਾਈ ਕਰਦੇ ਕਰਦੇ ਸ਼ਹੀਦ ਹੋ ਗਏ। ਤੇ ਸਤ ਸੰਗਤ ਉਹਨਾਂ ਦੇ ਹੀ ਸਰੀਰ ਦਾ ਭੁਲੇਖਾ ਪਿਆ ਸੀ ਦੁਸ਼ਮਣ ਨੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਰ ਲਿਆ, ਪਰ ਜਦੋਂ ਸੂਬਾ ਸਰਹੰਦ ਨੇ ਇਹ ਤੱਕਿਆ ਸੀ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਸੀ ਵੀ 8 ਮਹੀਨੇ ਦਾ ਘੇਰਾ ਵੀ ਪਾਇਆ, ਹਰ ਤਰ੍ਹਾਂ ਦੇ ਇਹਨਾਂ ਨੂੰ ਤਸੀਏ ਵੀ ਦਿੱਤੇ ਤੇ ਆਪਣੀਆਂ ਜਿਹੜੀਆਂ ਨੇ ਕਸਮਾਂ ਵੀ ਉਹਨਾਂ ਨੂੰ ਵੀ ਸਿੱਕੇ ਤੇ ਟੰਗਿਆ, ਕੁਰਾਨ ਦੀ ਕਸਮ ਵੀ ਖਾ ਲਈ, ਪਹਾੜੀ ਰਾਜਿਆਂ ਨੇ ਜਿਹੜਾ ਹੈ ਉਹ ਗਊ ਤੇ ਗੀਤਾ ਦੀ ਕਸਮ ਵੀ ਖਾ ਲਈ, ਪਰ ਜਿਹਨਾਂ ਨੂੰ ਅਸੀਂ ਜਿੰਦਾ ਫੜਨਾ ਚਾਹੁੰਦੇ ਸਾਂ ਉਹ ਸਾਡੇ ਕੋਲੋਂ ਨਹੀਂ ਫੜੇਗਾ। ਇੰਨੇ ਵੱਡੇ ਘੇਰੇ ਵਿੱਚੋਂ 10 ਲੱਖ ਦਾ ਘੇਰਾ ਪਿਆ ਹੋਵੇ ਤੇ ਨਿਕਲ ਜਾਣਾ ਉਹਨਾਂ ਵਾਸਤੇ ਬੜੀ ਸ਼ਰਮਸ਼ਾਰ ਦੀ ਗੱਲ ਹੈ। ਇਸ ਵਾਸਤੇ ਵਿਦਵਾਨਾਂ ਨੇ ਲਿਖਿਆ ਹੈ ਕਿ ਰੋਹ ਵਿੱਚ ਆ ਕੇ ਉਹਨੇ ਜਦੋਂ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਬਾਰੇ ਪਤਾ ਲੱਗਾ ਸੀ, ਮਾਤਾ ਜੀ ਬਾਰੇ ਪਤਾ ਲੱਗਾ ਸੀ, ਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਠੰਡੇ ਬੁਰਜ ਦੇ ਅੰਦਰ ਰੱਖਿਆ ਤੇ ਕਿਵੇਂ ਉਹਨਾਂ ਨੂੰ ਤਸੀਏ ਦਿੱਤੇ। ਕਹਿਣ ਲੱਗੇ ਜੇ ਪਿਤਾ ਕੋਲੋਂ ਨਹੀਂ ਅਸੀਂ ਉਹਨੂੰ ਫੜ ਸਕੇ, ਘੱਟੋ ਘੱਟ ਉਹਨਾਂ ਦੇ ਪਰਿਵਾਰ ਨੂੰ ਫੜਾਂਗੇ ਤੇ ਹੋ ਸਕਦਾ ਹੈ ਬੱਚਿਆਂ ਦਾ ਮੋਹ ਉਹਨਾਂ ਦੇ ਅੰਦਰ ਜਾਗੇ। ਪਰ ਉਹ ਘੋੜੇ ਨਹੀਂ ਸੀ ਜਾਣਦੇ ਕਿ ਜਿਹੜੇ ਆਪ ਪਿਤਾ ਚਮਕੌਰ ਦੀ ਗੜੀ ਅੰਦਰ ਵੱਡੇ ਪੁੱਤਰ ਨੂੰ ਮੈਦਾਨੇ ਜੰਗ ਦੇ ਅੰਦਰ ਭੇਜ ਕੇ ਜਕਾਰਾ ਛੱਡ ਸਕਦੇ ਨੇ, ਜਿਹੜੇ ਛੋਟੇ ਪੁੱਤਰ ਨੂੰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੁੰਦਿਆਂ ਵੇਖ ਕੇ ਜਕਾਰਾ ਛੱਡ ਸਕਦੇ ਨੇ, ਉਹ ਆਪਣੇ ਪੁੱਤਰਾਂ ਦਾ ਮੋਹ ਪੈਦਾ ਕਰਕੇ ਕਿਵੇਂ ਆਣਗੇ ਸਰਹੰਦ ਦੇ ਅੰਦਰ। ਪਰ ਇਹਨਾਂ ਨੂੰ ਸ਼ਰਮ ਬੜੀ ਆਈ ਜਦੋਂ ਇਹਨਾਂ ਨੇ ਵੇਖਿਆ ਭਾਈ ਸੰਗਤ ਸਿੰਘ ਦੇ ਸਰੀਰ ਨੂੰ ਤੇ ਵੇਖਿਆ ਇਹ ਉਹਨਾਂ ਦਾ ਹਮ ਨੁਮਾ ਜਿਹੜਾ ਹੈ ਜਾਂ ਉਹਨਾਂ ਦੇ ਸ਼ਕਲ ਦਾ ਸਿੰਘ ਹੈ ਜਿਹਨੂੰ ਉਹ ਕਲਗੀ ਤੇ ਬਸਤਰ ਦੇ ਕੇ ਚਲੇ ਗਏ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਕੋਲ ਨਿਕਲ ਗਏ ਨੇ। ਸਤ ਸੰਗਤ ਐਸੇ ਮਰਜੀਵੜਿਆਂ ਦਾ ਇਤਿਹਾਸ ਪੜ੍ਹਦਿਆਂ ਹੋਇਆ ਆਪਾਂ ਜੀਵਨ ਦੇ ਅੰਦਰ ਬਸ ਇੱਕੋ ਗੱਲ ਕਮਾ ਲਈਏ, ਕਿਹੜੀ ਬਾਣੀ ਤੇ ਬਾਣੀ ਦੇ ਧਾਰਮੀ ਹੋ ਜਾਵੇ। ਮੈਂ ਅੱਜ ਵੀ ਨੌਜਵਾਨ ਵੀਰਾਂ ਨੂੰ ਆਵਾਜ਼ ਮਾਰ ਕੇ ਕਹਾਂਗਾ, ਭਾਵੇਂ ਉਹ ਸੰਗਤ ਵਿੱਚ ਬੈਠੇ ਨੇ ਜਾਂ ਆਪਣੇ ਘਰਾਂ ਦੇ ਅੰਦਰ ਜਾਂ ਇਹ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਿਸੇ ਕਾਰਨ ਕਰਕੇ ਥਿਰਕ ਗਏ ਨੇ, ਕੇਸਾਂ ਦੀ ਬੇਅਦਬੀ ਕੀਤੀ ਹੈ, ਕੇਸਾਂ ਧਾਰੀ ਬਣ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਣ, ਤੇ ਫਿਰ ਕੀ ਹੋਵੇਗਾ, ਆਪਣੇ ਸਤਿਗੁਰ ਕੋ ਬਲਿਹਾਰ ਹੈ, ਆਗੈ ਸੁੱਖ ਪਾਛੇ ਸੁਖ ਸਹਿਜਾ, ਘਰ ਆਨੰਦ ਹਮਾਰੇ ਵਾਲੀ ਜਿਹੜੀ ਨਾ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇਗੀ। ਕਿਉਂਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਨਦਰ ਕਰੇਗਾ, ਸੋ ਸਿੱਖ ਸਖਾ ਬੰਦਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬੱਚੇ ਸਤ ਸੰਗਤ ਹਰ ਪਾਸੇ ਅੱਗੇ ਹੋ ਕੇ ਕੰਮ ਕਰਦੇ ਨੇ, ਪਰ ਜਿਹੜੀ ਗੱਲ ਨਾ ਸਿੱਖੀ ਵਾਲੀ ਉਹਨੂੰ ਜ਼ਰੂਰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ, ਜਿੱਥੇ ਉਹ ਸੇਵਾ ਕਰਦੇ ਨੇ, ਜਿੱਥੇ ਹੋਰ ਮਿਹਨਤ ਦੇ ਕੰਮ ਕਰਦੇ ਨੇ, ਜਦੋਂ ਗੁਰੂ ਦੀ ਖੁਸ਼ੀ ਲੈ ਰਹੀ ਹੈ ਤੇ ਫਿਰ ਗੁਰੂ ਦੇ ਹੁਕਮ ਦੀ ਪਾਲਣਾ ਵੀ ਕਰੀਏ ਤੇ ਗੁਰੂ ਕਾ ਹੁਕਮ ਹੈ ਪੀਵੋ ਪੌੜ ਖੰਡੇ ਤਾਰ ਹੋਏ ਜਨਮ ਸੁਹੇਲਾ, ਇੰਨੀ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਨ ਸੰਕੋਚਦਾ ਹਾਂ। ਸਮੁੱਚੇ ਸ਼ਬਦਾਂ ਦਾ ਵੀ ਇਹ ਭਾਵ ਹੈ ਤੇ ਸ਼ਹਾਦਤ ਜਿਸ ਭਾਈ ਸਾਹਿਬ ਦੀ ਆਪਾਂ ਯਾਦ ਕੀਤੀ ਹੈ ਉਹ ਵੀ ਸਾਨੂੰ ਇਹ ਪ੍ਰੇਰਨਾ ਕਰਦੀ ਹੈ ਕਿ ਜੀਵਨ ਦੇ ਅੰਦਰ ਵਾਹਿਗੁਰੂ ਦਾ ਨਾਮ ਜਪੀਏ, ਗੁਰੂ ਦੀ ਮੱਤ ਨੂੰ ਧਾਰਨ ਕਰੀਏ ਤੇ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਜੋ ਸਕਰਮ ਹੋਰਾ ਤੁਸ ਸਰਗੁਰ ਮਿਲਾ, ਸੋ ਹਰ ਹਰ ਨਾਮ ਤੁਆਏ,
ਨਾਮ ਰਤੇ ਜਨ ਸਦਾ ਸੁਰ ਪਾਏ ਨਾ, ਜਨ ਨਾਨਕ ਤਿਨ ਬਲ ਜਾਏ। ਵਾਹਿਗੁਰੂ ਜੀ ਕਾ ਖਾਲਸਾ।